ਪਤਤ ਪਾਵਨ ਕਿਰਪਾ ਦੇ ਖਜ਼ਾਨੇ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸ਼ਬਦਾ ਅਵਤਾਰ ਸਤਿਗੁਰੂ ਤਖਤ ਜਬਰ ਛਤਰ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸੱਜ ਨਿਵਾਜੀ ਗੁਰੂ ਸਵਰੂਪ ਖਾਲਸਾ ਸਾਧ ਸੰਗਤ ਜੀ ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ। ਅੰਮ੍ਰਿਤ ਵੇਲੇ ਦੀ ਪਾਵਨ ਦਰਬਾਰ ਦੀ ਹਾਜ਼ਰੀ ਭਰ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਗੁਰੂ ਕੀ ਸੰਗਤ ਕਰਕੇ ਗੁਰਬਾਣੀ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਤਖਤਾਂ ਤੇ ਸੁਭਾਈਮਾਨ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ, ਸ੍ਰੀ ਮੁਖ ਵਾਕ ਹੋਏ, ਚਲਾਈ ਹੋਈ ਮਰਜ਼ਾਦਾ ਦੇ ਅਨੁਸਾਰ ਸਤਿਗੁਰਾਂ ਦੀ ਗੁਰਬਾਣੀ ਦਾ ਨਿਤਨੇਮ ਹਾਜ਼ਰੀ ਹੋਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਜੋ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਨੇ, ਆਪਾਂ ਸਰਵਣ ਕੀਤੇ ਹਨ, ਜਿਵੇਂ ਸਤਿਗੁਰਾਂ ਦੇ ਉਪਦੇਸ਼ ਦੀ ਵਿਚਾਰ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਆਪਾਂ ਇਸੇ ਤਰ੍ਹਾਂ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ। ਗੱਜ ਕੇ ਆਖੀ ਸਤਨਾਮ ਸ੍ਰੀ ਵਾਹਿਗੁਰੂ ਜੀ ਧਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪ ਦੇ ਧਨਾਸਰੀ ਰਾਗ ਹੈ। ਤੀਸਰੀ ਪਾਤਸ਼ਾਹੀ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜਿਹੀ ਕਛ ਕਹੀ ਨਾ ਜਾਈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆਵੇ। ਇਹ ਤੀਸਰੇ ਪਾਤਸ਼ਾਹ ਸਤਿਗੁਰੂ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਘਰ ਦੂਜਾ ਦੂਜੇ ਸੁਰ ਤਾਲ ਦੇ ਵਿੱਚ ਗਾਉਣ ਦਾ ਹੁਕਮ ਹੈ। ਚੌਪ ਦੇ ਚਾਰ ਪਦਿਆਂ ਵਾਲਾ ਇਹ ਸ਼ਬਦ ਹੈ, ਚਾਰ ਪੌੜੀਆਂ ਵਾਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਅਦਵੈਤ ਰੂਪ ਹੈ, ਇੱਕ ਹੈ, ਉਹ ਅਦੁੱਤੀ ਹੈ, ਉਹਦੇ ਵਰਗਾ ਹੋਰ ਕੋਈ ਨਹੀਂ। ਓਅੰਕਾਰ ਉਹ ਸਾਰਿਆਂ ਦਾ ਪ੍ਰਕਾਸ਼ਕ ਹੈ, ਚੇਤਨ ਦਾ ਦੇਣ ਵਾਲਾ ਹੈ, ਸੱਤਿਆ ਦੇਣ ਵਾਲਾ ਹੈ, ਆਸਰਾ ਦੇਣ ਵਾਲਾ ਹੈ। ਸਤਿਗੁਰ ਪ੍ਰਸਾਦ ਜੋ ਸਤ ਕੀ ਤ੍ਰੈ ਕਾਲ ਬਾਅਦ ਉਹ ਸਤ ਹੈ, ਨਾਸ ਤੋਂ ਰਹਿਤ ਹੈ। ਬਾਕੀ ਜਿੰਨੀ ਵੀ ਸ੍ਰਿਸ਼ਟੀ ਹੈ ਮਾਇਆ ਦੇ ਦੁਆਰਾ ਬਣੀ ਹੋਈ ਹੈ, ਇਸ ਸਾਰੀ ਨਾਸਵੰਤ ਹੈ, ਖਤਮ ਹੋਣ ਵਾਲੀ ਹੈ, ਖਤਮ ਹੋ ਰਹੀ ਹੈ। ਅਤੇ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਸਤ ਹੈ, ਉਹ ਸਦਾ ਹੀ ਸੱਚ ਹੈ, ਨਾਸ ਤੋਂ ਰਹਿਤ ਹੈ, ਅਬਨਾਸੀ ਹੈ। ਗੁਰਪ੍ਰਸਾਦ ਉਹ ਗੁਰੂ ਪਰਮੇਸ਼ਰ ਜੀ ਕਿਰਪਾ ਕਰ ਦੇਵੇ ਪੂਰੇ ਸਤਿਗੁਰਾਂ ਦਾ ਮਿਲਾਪ ਹੋਵੇ, ਸਤਿਗੁਰੂ ਜੀ ਕਿਰਪਾ ਕਰਨ ਉਸ ਅਕਾਲ ਪੁਰਖ ਜੋ ਵਾਹਿਗੁਰੂ ਅਦੁੱਤੀ ਅਦਵੈਤ ਰੂਪ ਪਰਮੇਸ਼ਰ ਹੈ, ਉਹਦੇ ਵਿੱਚ ਮਿਲਣਾ ਹੋ ਜਾਂਦਾ ਹੈ। ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ। ਮਹਾਰ ਕਹਿੰਦੇ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ, ਇਹ ਅਖੁੱਟ ਭੰਡਾਰ ਹੈ, ਇਹ ਘਟਦਾ ਨਹੀਂ ਹੈ। ਜਦੋਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਮੁਗਲ ਬਾਦਸ਼ਾਹ ਦਾ, ਅਕਬਰ ਬਾਦਸ਼ਾਹ ਦਾ ਰਾਜ ਅਤੇ ਬਾਈਆਂ ਸੂਬਿਆਂ ਦੇ ਵਿੱਚ ਰਾਜ ਨੂੰ ਵੰਡਿਆ ਹੋਇਆ ਸੀ, 22 ਸੂਬੇ ਬਣਾਏ, ਉਹਨਾਂ ਦੇ ਉੱਤੇ ਆਪਦੀ ਹਕੂਮਤ, ਅਤੇ ਬਾਈਆਂ ਸੂਬਿਆਂ ਦੇ ਵਿੱਚ ਹੀ ਗੁਰੂ ਅਮਰਦਾਸ ਸਾਹਿਬ ਜੀ ਨੇ 22 ਮੰਜੀਆਂ ਬਖਸ਼ਿਸ਼ ਕਰਕੇ ਸਿੱਖਾਂ ਨੂੰ ਨਾਮ ਧਨ ਦੇ ਖਜ਼ਾਨੇ, ਸ਼ਕਤੀਆਂ ਦੇ ਖਜ਼ਾਨੇ ਬਖਸ਼ਿਸ਼ ਕਰਕੇ ਖੁੱਲ੍ਹੇ ਭੰਡਾਰੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ। ਸਾਰੇ ਸੂਬਿਆਂ ਦੇ ਵਿੱਚ ਜਾ ਕੇ ਗੁਰਸਿੱਖਾਂ ਨੇ ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ ਗੁਰਸਿੱਖੀ ਨਾਮ ਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ, ਅਤੇ ਉਹ ਸਮੇਂ ਸਿੱਖ ਸੰਗਤਾਂ ਨੇ ਬੇਨਤੀ ਕੀਤੀ ਗੁਰੂ ਅਮਰਦਾਸ ਸਾਹਿਬ ਜੀ ਨੂੰ, ਗੋਇੰਦਵਾਲ ਸਾਹਿਬ ਮਹਾਰਾਜ, ਇਹ ਜਿਹੜੀਆਂ ਸ਼ਕਤੀਆਂ ਦੇ ਖਜ਼ਾਨੇ, ਨਾਮ ਦੇ ਖਜ਼ਾਨੇ ਆਪ ਗੁਰਸਿੱਖਾਂ ਨੂੰ ਖੁੱਲ੍ਹੇ ਵਰਤਾ ਰਹੇ ਹੋ, ਸ਼ਕਤੀਆਂ ਦੇ ਭੰਡਾਰੇ, ਨਾਮ ਦੇ ਭੰਡਾਰੇ ਦੇ ਰਹੇ ਹੋ, ਇਹ ਕਿਤੇ ਖਜ਼ਾਨਾ ਮੁੱਕ ਨਾ ਜਾਵੇ, ਇਹ ਘੱਟ ਨਾ ਜਾਵੇ ਆਪ ਜੀ ਦੇ ਪਾਸ। ਅਤੇ ਉਸ ਸਮੇਂ ਸਤਿਗੁਰਾਂ ਨੇ ਬਚਨ ਕੀਤਾ ਸੀ, ਨਹੀਂ ਭਾਈ ਗੁਰਸਿੱਖੋ, ਇਹੋ ਧਨ ਅਖੁੱਟ, ਹੋਰ ਤਾਂ ਸਭ ਕੁਝ ਅਖੁੱਟ ਹੋ ਸਕਦਾ, ਪਰ ਜਿਹੜਾ ਨਾਮ ਦਾ ਖਜ਼ਾਨਾ ਅਖੁੱਟ ਹੈ, ਇਹ ਘੱਟਦਾ ਨਹੀਂ, ਇਹਦੇ ਵਿੱਚ ਕੋਈ ਘਾਟ ਨਹੀਂ ਆਉਂਦੀ। ਇਹ ਬਹੁਤ ਭੰਡਾਰੇ ਭਰੇ ਹੋਏ ਨੇ, ਜਿਹੜੇ ਨਾਮ ਦੇ ਖਜ਼ਾਨੇ ਅਖੁੱਟ ਨੇ, ਤੋੜ ਤੋਂ ਰਹਿਤ ਤੋੜ ਨਹੀਂ ਆਉਂਦੀ। ਖਾਵੇ ਖਰਚਾ ਰਲ ਮਿਲ ਭਾਈ, ਤੋੜ ਨਾ ਆਵੇ ਵੱਧ ਦੋ ਜਾਈ। ਮਹਾਰਾਜ ਕਹਿੰਦੇ ਨਾਮ ਦਾ ਖਜ਼ਾਨਾ ਵੱਧਦਾ ਹੀ ਹੈ, ਘੱਟਦਾ ਨਹੀਂ ਹੈ। ਨਾ ਨਿਖੁੱਟੈ ਨਾ ਜਾਏ, ਇਹ ਪਰਮੇਸ਼ਰ ਦਾ ਐਸਾ ਧਨ ਅਖੁੱਟ ਹੈ, ਨਾ ਨਿਖੁੱਟੇ ਨਾ ਤਾਂ ਘੱਟਦਾ ਹੀ ਹੈ ਅਤੇ ਨਾ ਇਹ ਜਾਏ, ਨਾ ਇਹ ਕਿਤੇ ਜਾਂਦਾ ਹੀ ਹੈ, ਕਿਤੇ ਹੋਰ ਕਿਸੇ ਪਾਸੇ ਨਹੀਂ ਜਾਂਦਾ। ਇਹ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ, ਇਹ ਅਖੁੱਟ ਹੈ, ਇਹ ਘੱਟਦਾ ਨਹੀਂ ਹੈ, ਇਹ ਵੱਧਦਾ ਹੈ। ਜਿਹਦੇ ਕੋਲ ਨਾ ਘੱਟ ਹੋਣ ਵਾਲਾ, ਨਾ ਮੁੱਕਣ ਵਾਲਾ ਨਾਮ ਦਾ ਖਜ਼ਾਨਾ, ਨਾ ਜਾਏ, ਉਹ 84 ਲੱਖ ਜੂਨ ਦੇ ਵਿੱਚ ਨਹੀਂ ਜਾਂਦਾ, ਉਹ ਵਿਕਾਰਾਂ ਦੇ ਵਿੱਚ ਨਹੀਂ ਜਾਂਦਾ, ਉਹ ਹੋਰ ਪਾਸੇ ਨਹੀਂ ਕਿਤੇ ਜਾਂਦਾ, ਇੱਧਰ ਉੱਧਰ ਜਾ ਕਰਕੇ ਆਪਣੇ ਸਿਰ ਨੂੰ ਨਹੀਂ ਮਾਰਦਾ। ਜਿਹਦੇ ਕੋਲ ਅਖੁੱਟ ਭੰਡਾਰਾ ਹੈ, ਜਿਹਦੇ ਕੋਲ ਨਾਮ ਦਾ, ਇਹ ਭਾਈ ਇਹ ਘਟਣ ਵਾਲਾ ਨਹੀਂ ਹੈ ਅਤੇ ਨਾ ਇਹ ਜਾਣ ਵਾਲਾ, ਐਸਾ ਇਹ ਨਾਮ ਦਾ ਖਜ਼ਾਨਾ ਹੈ, ਪੂਰਾ ਸਤਿਗੁਰ ਦੀਆ ਦਿਖਾਏ। ਇਹ ਪੂਰਿਆ ਸਤਿਗੁਰੂ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਉਹਨਾਂ ਨੇ ਸਾਡੇ ਸਿਰ 'ਤੇ ਹੱਥ ਰੱਖਿਆ। ਇਹ ਜਿਹੜੇ ਨਾਮ ਦੇ ਖਜ਼ਾਨੇ ਨੇ ਨਾ, ਭਗਤੀ ਸਿਮਰਨ ਦੇ ਜਿਹੜੇ ਭੰਡਾਰੇ ਹੈ, ਉਹਨਾਂ ਸਤਿਗੁਰਾਂ ਨੇ ਸਾਨੂੰ ਵਿਖਾ ਦਿੱਤੇ ਨੇ, ਸਾਨੂੰ ਪ੍ਰਾਪਤ ਕਰਾ ਦਿੱਤੇ ਹਨ। ਆਪਣੇ ਸਤਿਗੁਰ ਕੋ ਸਦ ਬਲ ਜਾਈ। ਅਸੀਂ ਆਪਣੇ ਸਤਿਗੁਰਾਂ ਤੋਂ ਸਦਾ ਹੀ ਬਲਹਾਰ ਕੁਰਬਾਨ ਜਾਣੇ, ਕਿਉਂ ਕਰਕੇ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤ ਕੀਏ ਕਰਤ ਨ ਲਾਗੀ ਵਾਰ। ਕੋਈ ਦੇਰੀ ਨਾ ਲੱਗੀ, ਸਾਡੇ ਦੇ ਉੱਤੇ ਮਹਾਨ ਕਿਰਪਾ ਕਰ ਦਿੱਤੀ, ਨਾਮ ਦੇ ਭੰਡਾਰੇ ਬਖਸ਼ਿਸ਼ ਕਰਕੇ ਆਪਣਾ ਰੂਪ ਹੀ ਦੇ ਦਿੱਤਾ ਹੈ, ਉਹਨਾਂ ਨੂੰ ਕੋਈ ਦੇਰੀ ਨਹੀਂ ਲੱਗੀ। ਐਸੇ ਸਤਿਗੁਰਾਂ ਤੋਂ ਭਾਈ ਅਸੀਂ ਬਲਿਹਾਰ ਜਾਂਦੇ ਹਾਂ। ਐ ਗੁਰਸਿੱਖੋ, ਤੁਸੀਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਸਤਿਗੁਰਾਂ ਤੋਂ ਮਨ ਬਾਣੀ ਸਰੀਰ ਕਰਕੇ ਬਲ ਜਾਣਾ ਕਰੋ, ਵਾਰਨੇ ਜਾਣਾ ਕਰੋ। ਗੁਰ ਕਿਰਪਾ ਤੇ ਹਰ ਮਨ ਵਸਾਈ। ਇਹ ਜਿਹੜੀ ਭਗਤੀ ਹੈ, ਸੇਵਾ ਸਿਮਰਨ ਦੀ ਦਾਤ ਹੈ, ਇਹ ਗੁਰੂ ਨੇ ਕਿਰਪਾ ਕੀਤੀ। ਇਸ ਵਾਸਤੇ ਗੁਰ ਕਿਰਪਾ ਜਿਹ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ। ਸੇਵਾ ਸਿਮਰਨ ਦੀ ਜਿਹੜੀ ਜੁਗਤੀ ਹੈ, ਉਹ ਤਾਂ ਜਾਣੀ ਤਾਂ ਮਨ ਚ ਵਸੀ, ਗੁਰ ਕਿਰਪਾ ਤੇ ਹਰ ਮਨ ਵਸਾਈ। ਗੁਰੂ ਨੇ ਕਿਰਪਾ ਕੀਤੀ, ਅਸੀਂ ਗੁਰੂ ਦੀ ਸ਼ਰਨ ਲਈ, ਗੁਰੂ ਦੀ ਸੇਵਾ ਕੀਤੀ, ਸੇਵਾ ਸਿਮਰਨ ਭਗਤੀ, ਫਿਰ ਉਹਨਾਂ ਨੇ ਸਾਡੇ ਮਨ ਦੇ ਵਿੱਚ ਇਹ ਬਰਕਤਾਂ ਕਿਰਪਾ ਕਰਕੇ ਗੁਰੂ ਨੇ ਬਖਸ਼ਿਸ਼ ਕਰ ਦਿੱਤੀਆਂ ਹਨ। ਸੇ ਧਨਵੰਤ ਹਰ ਨਾਮ ਲਿਵ ਲਾਏ। ਮਹਾਰਾਜ ਕਹਿੰਦੇ ਜਿਹੜੇ ਨਾਮ ਦੇ ਨਾਲ ਆਪਣੀ ਲਿਵ ਲਾਉਂਦੇ ਹਨ, ਸਿਮਰਨ ਦੇ ਵਿੱਚ ਜੁੜਦੇ ਹੈ, ਅਸਲ ਦੇ ਵਿੱਚ ਧਨਵੰਤ ਵੱਡੇ ਲੋਕ ਵੱਡੀ ਮਹਾਨ ਹਸਤੀਆਂ ਉਹੋ ਹੀ ਹੈ ਜਿਨ੍ਹਾਂ ਦੇ ਕੋਲ ਨਾਮ ਦੇ ਧਨ ਦੇ ਖਜ਼ਾਨੇ ਨੇ, ਜਿਨ੍ਹਾਂ ਨੇ ਨਾਮ ਨੂੰ ਸਿਮਰਨ ਨੂੰ ਹਿਰਦੇ ਦੇ ਵਿੱਚ ਵਸਾਇਆ ਹੈ, ਉਹੋ ਹੀ ਧਨਵਾਨ ਹੈ, ਉਹ ਜ਼ਿਆਦੇ ਸ਼੍ਰੋਮਣੀ ਹੈ। ਕਿਉਂ ਕਰਕੇ ਜਿਨ ਕੈ ਹਿਰਦੈ ਧਨ ਵਸੈ ਤਿਨ ਕਾ ਨਾਮ ਫਕੀਰ। ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਕਹਿੰਦੇ ਜਿਨ੍ਹਾਂ ਦੇ ਦੁਨਿਆਵੀ ਧਨ ਮਨ ਦੇ ਵਿੱਚ ਵੱਸਦਾ ਹੈ, ਉੱਧਰ ਖਿਆਲ ਹੈ, ਉਹਨਾਂ ਨੂੰ ਇਕੱਠੇ ਕਰਦੇ ਨੇ ਧਨ ਨੂੰ, ਮਹਾਰਾਜ ਕਹਿੰਦੇ ਫਕੀਰਾਂ ਵਰਗੇ ਨੇ, ਉਹ ਕੰਗਾਲ ਨੇ। ਤੇ ਇਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਹਿਰਦੇ ਦੇ ਵਿੱਚ ਤੂੰ ਵੱਸਦਾ, ਗੁਣਾਂ ਦਾ ਗਹੀਰ ਖਜ਼ਾਨਾ ਸਮੁੰਦਰ ਹੈ, ਇਸ ਕਰਕੇ ਉਹ ਮਹਾਨ ਹੈ। ਸੇ ਧਨਵੰਤ ਹਰ ਨਾਮ ਲਿਵ ਲਾਏ। ਜਿਹੜੇ ਨਾਮ ਦੇ ਨਾਲ ਲਿਵ ਲਾਉਂਦੇ ਨੇ, ਆਪਣੀ ਬਿਰਤੀ ਨੂੰ ਜੋੜਦੇ ਨੇ, ਪ੍ਰੇਮ ਦੇ ਸਹਿਤ ਹੋ ਕਰਕੇ ਬੰਦਗੀ ਦੇ ਵਿੱਚ ਜੁੜਦੇ ਨੇ, ਉਹ ਮਹਾਰਾਜ ਕਹਿੰਦੇ ਸ੍ਰੇਸ਼ਟ ਧਨਵੰਤ ਹਨ। ਗੁਰਪੂਰੈ ਹਰ ਧਨ ਪਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ। ਕਹਿੰਦੇ ਪੂਰੇ ਗੁਰਾਂ ਤੋਂ ਹੀ ਜਦੋਂ ਹਰ ਕਿਰਪਾ ਤੇ ਵਸੈ ਮਨ ਆਏ, ਜਦੋਂ ਹਰੀ ਨੇ ਕਿਰਪਾ ਕੀਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਿਰਾਕਾਰ ਨੇ, ਤੇ ਉਦੋਂ ਫਿਰ ਹਰ ਧਨ ਪਰਗਾਸਿਆ, ਉਦੋਂ ਫਿਰ ਪੂਰੇ ਗੁਰਾਂ ਨੇ ਕਿਰਪਾ ਕਰ ਦਿੱਤੀ। ਜਦੋਂ ਹਰੀ ਖੁਸ਼ ਹੋਇਆ, ਹਰੀ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, ਫਿਰ ਗੁਰਪੂਰੈ ਪੂਰਿਆਂ ਗੁਰੂ ਗੁਰੂ ਅੰਗਦ ਸਾਹਿਬ ਜੀ ਦੇ ਨਾਲ ਮਿਲਾਪ ਹੋਇਆ, ਸੰਗਤ ਹੋਈ, ਫਿਰ ਗੁਰੂ ਨੇ ਕਿਰਪਾ ਕਰ ਦਿੱਤੀ, ਹਰ ਧਨ ਪਰਗਾਸਿਆ। ਹਰੀ ਦਾ ਜਿਹੜਾ ਧਨ ਹੈ, ਨਾਮ ਰੂਪੀ ਧਨ ਜਿਹੜਾ ਹੈ, ਉਹ ਹਿਰਦੇ ਦੇ ਵਿੱਚ ਪ੍ਰਗਟ ਹੋ ਗਿਆ, ਅੰਦਰ ਜਿਹੜਾ ਸੀ ਉਹ ਪਰਮੇਸ਼ਰ ਦਾ ਨਾਮ ਵੱਸ ਗਿਆ, ਕਿਉਂ ਕਰਕੇ ਵਸਾ ਮਨ ਆਏ। ਇਹ ਹਰੀ ਦੀ ਕਿਰਪਾ ਕਰਕੇ ਮਨ ਦੇ ਵਿੱਚ ਵਸਦਾ ਜਿਹੜਾ ਪਰਮੇਸ਼ਰ ਦਾ ਨਾਮ ਹੈ। ਫਿਰ ਗੁਰੂ ਕਿਰਪਾ ਕਰ ਦੇਵੇ, ਪਰਮੇਸ਼ਰ ਕਿਰਪਾ ਕਰ ਦੇਵੇ, ਰਹਾਓ ਵਿਸਰਾਮ ਦੇ ਕੇ ਕਹਿ ਰਹੇ ਹਨ ਅਵਗੁਣ ਕਾਟ ਗੁਣ ਹਿਰਦੈ ਸਮਾਏ। ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ, ਇਹ ਅਵਗੁਣਾਂ ਨੂੰ ਕੱਟ ਦਿੰਦਾ, ਦੋਸ਼ਾਂ ਦਾ ਨਾਸ ਕਰ ਦਿੰਦਾ, ਅਵਗੁਣਾਂ ਨੂੰ ਮੇਟ ਦਿੰਦਾ ਹੈ, ਖਤਮ ਕਰ ਦਿੰਦਾ ਹੈ ਅਤੇ ਗੁਣ ਹਿਰਦੈ ਸਮਾਏ। ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਹੈ ਉਹਦੇ ਵਿੱਚ ਹਿਰਦੇ ਦੇ ਵਿੱਚ ਗੁਣ ਜਿਹੜੇ ਹਿਰਦੇ ਦੇ ਵਿੱਚ ਸਮਾ ਜਾਂਦੇ ਨੇ, ਟਿਕ ਜਾਂਦੇ ਨੇ ਅਤੇ ਅਵਗੁਣ ਉਹਦੇ ਵਿੱਚੋਂ ਨਾਸ ਹੋ ਜਾਂਦੇ ਹਨ। ਪੂਰੇ ਗੁਰ ਕੈ ਸਹਿਜ ਸੁਭਾਏ, ਸੁਭਾਵਕ ਹੀ ਸੁਤੇ ਸਿੱਧੀ। ਪੂਰੇ ਗੁਰਾਂ ਦਾ ਜਿਹੜਾ ਗਿਆਨ ਹੈ, ਸਹਿਜ ਹੈ, ਸ਼ਾਂਤੀ ਹੈ ਅਤੇ ਹਿਰਦੇ ਦੇ ਵਿੱਚ ਜਿਹੜਾ ਸੁਭਾਏ ਸ੍ਰੇਸ਼ਟ ਪ੍ਰੇਮ ਹੈ ਉਹ ਆਣ ਕਰਕੇ ਮਨ ਦੇ ਵਿੱਚ ਵਸ ਜਾਂਦਾ ਹੈ। ਹਿਰਦੇ ਦੇ ਵਿੱਚ ਆਣ ਕਰਕੇ ਗਿਆਨ ਜਿਹੜਾ ਹੈ ਟਿਕ ਜਾਂਦਾ ਹੈ। ਪੂਰੇ ਗੁਰ ਕੀ ਸਾਚੀ ਬਾਣੀ, ਜੋ ਪੂਰੇ ਗੁਰਾਂ ਦਾ ਉਪਦੇਸ਼ ਬਚਨ ਰੂਪ ਬਾਣੀ ਜਿਹੜੀ ਸੱਚੀ ਹੈ। ਕਿਉਂ ਕਰਕੇ ਪੂਰੇ ਸੁਰ ਕੀ ਸਾਚੀ ਬਾਣੀ, ਇਹ ਬਾਣੀ ਸੱਚੀ ਹੈ। ਬਾਕੀ ਜਿਹੜੀਆਂ ਬਾਣੀਆਂ ਨੇ ਨਾ, ਬੋਲਬਾਲ ਆਮ ਲੋਕ ਜੋ, ਇਹ ਸਭ ਕੱਚੇ ਨੇ। ਇਹ ਬਚਨ ਜਿਹੜੇ ਕੱਚੇ ਨੇ, ਇਹ ਸੱਚੇ ਨਹੀਂ ਹੈ। ਜਿਸ ਤਰ੍ਹਾਂ ਦੁਨੀਆਂ ਨਹੀਂ ਨਾ ਸੱਚ, ਦੁਨੀਆਂ ਵੀ ਸਾਰੀ ਝੂਠ ਹੀ ਹੈ ਅਤੇ ਜੋ ਦੁਨੀਆਂ ਬੋਲਦੀ ਹੈ ਉਹ ਵੀ ਉਹਨਾਂ ਦਾ ਝੂਠ ਹੀ ਹੁੰਦਾ ਹੈ, ਉਹ ਵੀ ਸੱਚ ਨਹੀਂ ਹੈ। ਪਰ ਪੂਰੇ ਗੁਰ ਕੀ ਸਾਚੀ ਬਾਣੀ, ਜਦੋਂ ਪੂਰਾ ਗੁਰੂ ਬੋਲਦਾ ਹੈ ਨਾ, ਗੁਰੂ ਮਹਾਰਾਜ ਕਿਰਪਾ ਕਰਦੇ ਨੇ, ਬਚਨ ਕਰਦੇ ਨੇ ਨਾ, ਉਹ ਬਚਨ ਯਥਾਰਥ ਹੈ, ਉਹ ਬਚਨ ਸੱਚ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਇਹ ਸ਼੍ਰੋਮਣੀ ਬਾਣੀ ਹੈ, ਇਹ ਸੱਚੀ ਹੈ। ਇਹ ਪਹਿਲਾਂ ਵੀ ਸੱਚ ਸੀ, ਹੁਣ ਵੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਬਾਣੀ ਸੱਚੀ ਹੈ। ਕਿਉਂ ਕਰਕੇ ਸੱਚੇ ਤੋਂ ਪ੍ਰਗਟ ਹੋਈ ਹੈ ਨਾ ਜਿਹੜਾ ਸੱਚ ਹੈ। ਸੱਚ ਕੀ ਹੈ? ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਉਹਦਾ ਰੂਪ ਸਰਗੁਣ ਰੂਪ ਗੁਰੂ ਸਾਹਿਬ ਜੀ ਹਨ ਅਤੇ ਗੁਰਾਂ ਦੇ ਦੁਆਰਾ, ਮੁੱਖ ਦੇ ਦੁਆਰਾ ਇਹ ਸੱਚੀ ਬਾਣੀ ਪ੍ਰਗਟ ਹੋਈ ਹੈ। ਇਸ ਕਰਕੇ ਸੱਚੀ ਹੈ, ਨਾਸ ਤੋਂ ਰਹਿਤ ਹੈ, ਇਹ ਵਿਕਾਰਾਂ ਦਾ ਨਾਸ ਕਰਨ ਵਾਲੀ ਹੈ। ਇਸ ਕਰਕੇ ਪੂਰੇ ਗੁਰੂ ਕੀ ਜਿਹੜੀ ਬਾਣੀ ਬਚਨ ਹੈ ਉਹ ਵੀ ਭਾਈ ਸੱਚੇ ਹਨ। ਸੁਖ ਮਨ ਅੰਤਰ ਸਹਿਜ ਸਮਾਣੀ, ਕਹਿੰਦੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸਮਾ ਗਈ ਹੈ ਨਾ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਸ ਗਈ ਹੈ, ਉਹਨਾਂ ਦੇ ਅੰਦਰ ਸਹਿਜ ਆ ਗਿਆ ਹੈ, ਉਹਨਾਂ ਦੇ ਅੰਦਰ ਸ਼ਾਂਤੀ ਆਉਂਦੀ ਹੈ ਅਤੇ ਸੁੱਖ ਮਨ, ਮਨ ਨੂੰ ਸੁੱਖ ਹੁੰਦਾ ਹੈ, ਮਨ ਨੂੰ ਵੀ ਸ਼ਾਂਤੀ ਹੁੰਦੀ ਹੈ। ਹਿਰਦੇ ਦੇ ਵਿੱਚ ਸਹਿਜ ਸ਼ਾਂਤੀ ਜਿਹੜੀ ਹੈ ਉਹ ਗਿਆਨ ਦੇ ਸਹਿਜ ਸਮਾ ਜਾਂਦੀ ਹੈ। ਐਂ ਸੁੱਖ ਦੇ ਸਹਿਜ ਹੀ ਸੁਤੇ ਸਿੱਧੀ, ਇਹ ਗੁਰੂ ਕੀ ਬਾਣੀ ਅੰਦਰ ਸਮਾ ਜਾਂਦੀ ਹੈ। ਏਕ ਅਚਰਜ ਜਨ ਦੇਖੋ ਭਾਈ, ਮਹਾਰਾਜ ਕਹਿੰਦੇ ਇਹ ਜਿਹੜੀ ਗੁਰੂ ਕੀ ਬਾਣੀ ਹੈ ਨਾ, ਇਹਦੀ ਅਚਰਜਤਾਈ ਹੋਰ ਭਾਈ ਵੇਖਣਾ ਕਰੋ। ਅਜੀਬ ਇਹਦੀ ਜਿਹੜੀ ਮਹਾਨਤਾ ਹੈ ਨਾ, ਉਹ ਵੇਖਣਾ ਕਰੋ। ਦੁਬਦਾ ਮਾਰ ਹਰ ਮਨ ਵਸਾਈ, ਮਹਾਰਾਜ ਕਹਿੰਦੇ ਗੁਰੂ ਕੀ ਬਾਣੀ ਐਸੀ ਹੈ ਕਿ ਜਿਹੜਾ ਕੋਈ ਪੜ੍ਹਨ ਸੁਣਨ ਲੱਗ ਪਵੇ ਉਹਦੀ ਦੁਬਦਾ ਨੂੰ ਮਾਰ ਦਿੰਦੀ ਹੈ। ਦੁਬਦਾ ਮਾਰ ਹਰ ਮਨ ਵਸਾਏ, ਇਸ ਕਰਕੇ ਦੁਬਦਾ ਨੂੰ ਮਾਰ ਕਰਕੇ ਜਿਹੜੀ ਈਰਖਾ ਦਵੈਤ ਹਿਰਦੇ ਦੇ ਵਿੱਚ ਹੁੰਦੀ ਹੈ, ਦੂਜਾ ਪਣਾ ਹੁੰਦਾ ਨਾ, ਦੋ ਵਿਧੀਆਂ, ਨਾ ਉੱਧਰ ਲੱਗਣਾ ਨਾ ਉੱਧਰ ਲੱਗਣਾ, ਵਿੱਚ ਵਿਚਾਲੇ ਜੀ ਰਹਿਣਾ ਕਿ ਇੱਧਰ ਹੋਵਾਂਗੇ ਇੱਧਰ ਹੋਵਾਂ, ਜੋ ਦੋ ਵਿਧੀਆਂ ਜੀਆਂ ਬਣ ਜਾਣੀਆਂ। ਮਹਾਰੇ ਕਹਿੰਦੇ ਦੁਬਦਾ ਮਾਰ ਦਿੰਦੀ ਹੈ ਗੁਰੂ ਕੀ ਬਾਣੀ। ਫਿਰ ਉਹ ਪੜ੍ਹਨ ਵਾਲਾ ਸੁਣਨ ਵਾਲਾ ਉਹ ਇੱਕ ਤਰਫੀ ਹੋ ਜਾਂਦਾ ਹੈ, ਰੱਬ ਦੇ ਵੱਲ ਹੋ ਜਾਂਦਾ ਹੈ। ਕਿਉਂ ਕਰਕੇ ਐਸੀ ਇਹਦੀ ਅਸਚਰਜਤਾਈ ਵਾਲੀ ਜਿਹੜੀ ਬਾਤ ਹੈ, ਜਿਹੜੀ ਗੁਰੂ ਕੀ ਬਾਣੀ ਹੈ, ਗੁਰੂ ਕੀ ਬਾਣੀ ਦੇ ਵਿੱਚ ਇਹ ਸਿੱਖਿਆ ਵੀ ਦਿੰਦੀ ਹੈ। ਗੁਰੂ ਕੀ ਬਾਣੀ ਸਿੱਖਿਆ ਦੇ ਕੇ ਫਿਰ ਇਹ ਗੁਰੂ ਕੀ ਬਾਣੀ ਨਾਮ ਦੇ ਬਰਾਬਰੀ, ਨਾਮ ਜਪ ਲਓ ਗੁਰੂ ਕੀ ਬਾਣੀ ਪੜ੍ਹ ਲਓ ਇੱਕ ਸਮਾਨ ਹੀ। ਇਸ ਕਰਕੇ ਇਹ ਸ਼ਾਂਤੀ ਦੇਣ ਵਾਲੀ ਹੈ। ਗੁਰੂ ਦੇ ਬਾਣੀ ਦੇ ਵਿੱਚ ਪ੍ਰੇਮ ਭਰੇ ਬਚਨ ਨੇ, ਇਹ ਪ੍ਰੇਮ ਦੀ ਭਰੀ ਹੋਈ ਹੈ ਗੁਰੂ ਕੀ ਬਾਣੀ। ਜਿਹੜਾ ਗੁਰੂ ਕੀ ਬਾਣੀ ਨੂੰ ਪੜ੍ਹਦਾ ਹੈ ਨਾ, ਸੁਣਦਾ ਹੈ, ਅਤੇ ਉਹਦੇ ਵਿੱਚ ਗੁਰੂ ਕੀ ਬਾਣੀ ਪਿਆਰ ਅਤੇ ਭਾਵਨਾ, ਸ਼ਰਧਾ ਅਤੇ ਪ੍ਰੇਮ ਪ੍ਰਗਟ ਕਰ ਦਿੰਦੀ, ਉਹਦੇ ਵਿੱਚ ਵੀ ਆ ਜਾਂਦਾ ਹੈ। ਗੁਰੂ ਕੀ ਬਾਣੀ ਦੇ ਵਿੱਚ ਵੈਰਾਗ ਵੀ ਹੈ, ਅਤੇ ਜਿਹੜਾ ਗੁਰੂ ਕੀ ਬਾਣੀ ਨੂੰ ਪੜ੍ਹਦਾ ਹੈ, ਸੁਣਦਾ ਹੈ, ਉਹਦੇ ਵਿੱਚ ਵੀ ਵੈਰਾਗ ਆ ਜਾਂਦਾ ਹੈ। ਉਹਦੇ ਵਿੱਚ ਵੈਰਾਗ ਦਾ ਗੁਣ ਜਿਹੜਾ ਹੈ ਉਹ ਪ੍ਰਗਟ ਹੋ ਜਾਂਦਾ ਹੈ। ਗੁਰੂ ਕੀ ਬਾਣੀ ਦੇ ਵਿੱਚ ਗਿਆਨ ਹੈ, ਗੁਰੂ ਕੀ ਬਾਣੀ ਗਿਆਨ ਵੀ ਬਖਸ਼ਿਸ਼ ਕਰਦੀ ਹੈ। ਇਹ ਗਿਆਨ ਦਾ ਖਜ਼ਾਨਾ ਹੈ। ਜਿਹੜਾ ਗੁਰੂ ਕੀ ਬਾਣੀ ਨੂੰ ਪੜ੍ਹਦਾ ਹੈ, ਸੁਣਦਾ ਹੈ ਨਾ, ਉਹਨੂੰ ਗੁਰੂ ਕੀ ਬਾਣੀ ਗਿਆਨ ਵੀ ਬਖਸ਼ਿਸ਼ ਦਿੰਦੀ ਹੈ, ਬ੍ਰਹਮ ਗਿਆਨ ਦਾ ਵੀ ਦਾਨ ਬਖਸ਼ਿਸ਼ ਕਰ ਦਿੰਦੀ ਹੈ, ਜਿਹੜਾ ਇਹ ਗੁਰੂ ਕੀ ਬਾਣੀ ਨੂੰ ਪੜ੍ਹਦਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਗੁਰੂ ਕੀ ਬਾਣੀ ਜਿਹੜੀ ਹੈ, ਮਾਰਨ ਵਾਲੀ ਵੀ ਹੈ ਅਤੇ ਤਾਰਨ ਵਾਲੀ ਵੀ ਹੈ। ਜਿਹੜਾ ਤਾਂ ਗੁਰੂ ਕੀ ਬਾਣੀ ਨੂੰ ਪੜ੍ਹਦਾ ਹੈ ਨਾ, ਸੁਣਦਾ ਹੈ ਸ਼ਰਧਾ ਭਾਵਨਾ ਦੇ ਨਾਲ, ਉਹਨੂੰ ਤਾਂ ਸੰਸਾਰ ਰੂਪੀ ਸਮੁੰਦਰ ਤੋਂ ਤਾਰ ਦਿੰਦੀ ਹੈ, ਉਹਦਾ ਜਨਮ ਮਰਨ ਕੱਟ ਦਿੰਦੀ ਹੈ ਇਹ ਗੁਰੂ ਕੀ ਬਾਣੀ। ਅਤੇ ਜਿਹੜਾ ਮਾਰਨਾ ਕੀ ਹੈ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਚੁਗਲੀ ਨਿੰਦਿਆ ਦੁਬਦਾ ਈਰਖਾ, ਇਹ ਜਿਹੜੀ ਆਸੁਰੀ ਸੰਪਦਾ ਹੈ ਨਾ, ਔਗਣ ਜਿਹੜੇ ਹੈ ਵਿਕਾਰ, ਇਹਨਾਂ ਨੂੰ ਮਾਰਨ ਵਾਲੀ ਹੈ, ਇਹਨਾਂ ਦਾ ਨਾਸ਼ ਕਰਨ ਵਾਲੀ ਹੈ ਜਿਹੜੀ ਗੁਰੂ ਕੀ ਬਾਣੀ ਹੈ। ਇਸ ਕਰਕੇ ਗੁਰੂ ਕੀ ਬਾਣੀ ਜਿਹੜੀ ਹੈ ਅੰਮ੍ਰਿਤ ਸਰੂਪ ਹੈ। ਜਿਹੜਾ ਅੰਮ੍ਰਿਤ ਸਰੂਪ ਗੁਰੂ ਕੀ ਬਾਣੀ ਨੂੰ ਪੜ੍ਹਨ ਸੁਣਨ ਸੁਣਦਾ ਹੈ, ਛਕਦਾ ਹੈ ਨਾ, ਉਹ ਮਨ ਨੂੰ ਅੰਮ੍ਰਿਤ ਹੀ ਅੰਦਰ ਹਿਰਦੇ ਦੇ ਵਿੱਚ ਉਹਦੇ ਪ੍ਰਵੇਸ਼ ਹੋ ਜਾਂਦਾ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁੱਝੀ ਸੀਤਲ ਹੋਏ ਮਨੁਆ, ਸਤਿਗੁਰੂ ਕਾ ਦਰਸ਼ਨ ਪਾਏ ਜੀਉ। ਇਹ ਗੁਰੂ ਕੀ ਬਾਣੀ ਅੰਮ੍ਰਿਤ ਹੈ, ਆਤਮਕ ਮੌਤ ਤੋਂ ਰਹਿਤ ਕਰਨ ਵਾਲੀ, ਆਤਮਕ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਹੈ, ਹਿਰਦੇ ਨੂੰ ਜਿਹੜੀ ਠਾਰਨ ਵਾਲੀ ਹੈ, ਸ਼ਾਂਤੀ ਦੇਣ ਵਾਲੀ ਹੈ। ਇਹ ਐਸੇ ਗੁਰੂ ਕੇ ਬਚਨ ਹਨ। ਕਹਿੰਦੇ ਇਸ ਕਰ ਪ੍ਰਕਾਰ ਦੇ ਨਾਲ ਦੁਬਦਾ ਮਾਰ ਹਰ ਮਨ ਵਸਾਈ, ਦੁਬਦਾ ਨੂੰ ਮਾਰ ਕਰਕੇ ਤੇ ਮਨ ਦੇ ਵਿੱਚ ਵਸ ਜਾਂਦੀ ਹੈ, ਜੀਵਾਂ ਨੂੰ ਤਾਰ ਦਿੰਦੀ ਹੈ। ਐਸੇ ਜਿਹੜੇ ਇਹ ਵਿਸ਼ੇਸ਼ ਗੁਣ ਨੇ ਗੁਰੂ ਕੀ ਬਾਣੀ ਦੇ ਵਿੱਚ, ਨਾਮ ਅਮੋਲਕ ਨਾ ਪਾਇਆ ਜਾਏ। ਮਹਾਰਾਜ ਕਹਿੰਦੇ ਜਿਹੜਾ ਨਾਮ ਹੈ ਨਾ, ਇਹ ਅਮੋਲਕ ਹੈ, ਇਹ ਮੁੱਲ ਨਹੀਂ ਖਰੀਦਿਆ ਜਾ ਸਕਦਾ, ਹਰ ਆਪ ਅਮੁੱਲਕ ਹੈ। ਮੁੱਲ ਨ ਪਾਇਆ ਜਾਏ, ਮੁੱਲ ਨ ਪਾਇਆ ਜਾਏ ਕਿਸੈ ਵਿੱਟੋਂ, ਰਹਿ ਲੋਕ ਵਿਲ ਲਾਏ। ਕਈ ਵਿਲਾ ਵਿਆਕਲ ਹੋਏ ਫਿਰਦੇ ਨੇ, ਪਰ ਨਾ ਪਾਇਆ ਜਾਏ ਕਿਤਿਓਂ, ਆਸਿਓ ਪਾਸਿਓ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਇਹ ਅਮੋਲਕ ਹੈ ਨਾ। ਬਹੁ ਸ਼ਾਸਤਰ ਬਹੁ ਸਿਮ੍ਰਤੀ, ਪੇਖੈ ਸਰਬ ਡਡੋਲ, ਬੂਝ ਸਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਇਹ ਨਾਮ ਅਮੋਲਕ ਹੈ, ਹੋਰਤਾਂ ਤੋਂ ਨਹੀਂ ਪਾਇਆ ਜਾ ਸਕਦਾ। ਇੱਥੇ ਵੀ ਮਹਾਰਾਜ ਕਹਿੰਦੇ ਨਾਮ ਅਮੋਲਕ ਨਾ ਪਾਇਆ ਜਾਏ। ਹੋਰ ਆਸਿਓ ਪਾਸਿਓ ਨਹੀਂ ਇਹਦੀ ਕੋਈ ਪ੍ਰਾਪਤੀ ਹੁੰਦੀ। ਜੇ ਕੋਈ ਕਹੇ ਕਿ ਮੈਂ ਕੋਈ ਧਨ ਪਦਾਰਥ ਦੇ ਕੇ ਕਿਸੇ ਤੋਂ ਮੁੱਲ ਖਰੀਦ ਲਵਾਂ, ਕਹਿੰਦੇ ਨਹੀਂ, ਕੰਚਨ ਸਿਉਂ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਮਨ ਦਾ ਮੁੱਲ ਦੇਣਾ ਪੈਂਦਾ, ਮਨ ਦੇਣਾ ਪੈਂਦਾ ਹੈ, ਨਾਮ ਦੀ ਭੇਟਾ ਦੇਣੀ ਪੈਂਦੀ ਹੈ ਤੇ ਫਿਰ ਨਾਮ ਮਿਲਦਾ ਹੈ। ਇਸ ਕਰਕੇ ਨਾਮ ਅਮੋਲਕ ਨਾ ਪਾਇਆ ਜਾਏ। ਇਹ ਅਮੋਲਕ ਹੈ, ਇਹ ਮੁੱਲ ਨਹੀਂ ਖਰੀਦਿਆ ਜਾ ਸਕਦਾ ਤੇ ਨਾ ਆਸਿਓ ਪਾਸਿਓ ਕਿਤੋਂ ਪ੍ਰਾਪਤ ਹੁੰਦਾ ਹੈ। ਗੁਰ ਪ੍ਰਸਾਦ ਵਸੈ ਮਨ ਆਏ। ਮਹਾਰਾਜ ਇਹਦੀ ਕੀਮਤ ਨਹੀਂ ਹੈ, ਮੁੱਲ ਨਹੀਂ ਹੈ, ਵੀ ਮੁੱਲ ਨਹੀਂ ਮਿਲਦਾ ਤੇ ਫਿਰ ਮਹਾਰਾਜ ਪ੍ਰਾਪਤ ਕਿਸ ਤਰ੍ਹਾਂ ਹੁੰਦਾ ਹੈ? ਇਹ ਨਾਮ ਮਿਲਦਾ ਕਿੱਥੋਂ ਹੈ ਜਿਹਦੀ ਕੋਈ ਕੀਮਤ ਹੀ ਨਹੀਂ ਹੈ, ਅਮੋਲਕ ਹੈ, ਬੜਾ ਔਖਾ ਮਿਲਦਾ ਹੈ? ਮਹਾਰਾਜ ਫਿਰ ਕਿਸ ਤਰ੍ਹਾਂ ਮਿਲਦਾ ਹੈ? ਸਾਹਿਬ ਕਹਿੰਦੇ ਗੁਰ ਪ੍ਰਸਾਦ ਵਸੈ ਮਨ ਆਏ। ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਆ ਜਾਈਏ ਨਾ, ਗੁਰੂ ਦੇ ਹਜ਼ੂਰੀ ਦੇ ਵਿੱਚ ਆ ਜਾਈਏ, ਗੁਰੂ ਦੇ ਅੱਗੇ ਬੇਨਤੀ ਕਰੀਏ, ਹਮ ਭੀਖ ਭੇਖਾਰੀ ਤੇਰੇ, ਤੂੰ ਨਿਜ ਪਦ ਹੈ ਦਾਤਾ, ਉਹ ਦਿਆਲ ਨਾਮ ਦੇਹੋ, ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ, ਵਿਣ ਤੁਦ ਹੋਰ ਜੀ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਇਸ ਤਰ੍ਹਾਂ ਬੇਨਤੀ ਕਰੋ, ਜਦੋਂ ਗੁਰੂ ਦੇ ਅੱਗੇ ਬੇਨਤੀ ਕਰੋਗੇ ਨਾ, ਤੇ ਉਦੋਂ ਫਿਰ ਗੁਰੂ ਕਿਰਪਾ ਕਰ ਦਿੰਦਾ ਹੈ। ਗੁਰ ਪ੍ਰਸਾਦ ਵਸੈ ਮਨ ਆਏ। ਜਦੋਂ ਗੁਰੂ ਪ੍ਰਸਾਦ ਕਿਰਪਾ ਕਰ ਦਿੰਦਾ ਹੈ, ਫਿਰ ਵਸੈ ਮਨ ਆਏ, ਮਨ ਦੇ ਵਿੱਚ ਆਣ ਕੇ ਵਸ ਜਾਂਦਾ ਹੈ ਫਿਰ ਨਾਮ ਜਿਹੜਾ ਹੈ। ਹੋਰਨਾਂ ਤੋਂ ਨਹੀਂ, ਹੋਰ ਯਤਨਾਂ ਦੇ ਨਾਲ ਨਹੀਂ, ਕੇਵਲ ਗੁਰੂ ਦੀ ਕਿਰਪਾ ਕਰਕੇ ਹੀ ਨਾਮ ਵਸਦਾ ਹੈ। ਸਭ ਮਹਿ ਵਸੈ ਪ੍ਰਭ ਏਕੋ ਸੋਏ। ਸਾਹਿਬ ਕਹਿੰਦੇ ਉਸ ਤਰ੍ਹਾਂ ਤਾਂ ਸਾਰਿਆਂ ਦੇ ਵਿੱਚ ਹੀ ਪਰਮੇਸ਼ੁਰ ਵਸ ਰਿਹਾ ਹੈ, ਨਾਮ ਸਾਰਿਆਂ ਦੇ ਹਿਰਦੇ ਦੇ ਵਿੱਚ ਟਿਕਿਆ ਹੋਇਆ ਹੈ। ਇਹ ਨਹੀਂ ਹੈ ਕਿਸੇ ਦੇ ਵਿੱਚ ਨਹੀਂ, ਕੀੜੀ ਤੋਂ ਲੈ ਕੇ ਕੋਈ ਵੀ ਜੀਵ ਸਾਰਿਆਂ ਦੇ ਹਿਰਦਿਆਂ ਦੇ ਵਿੱਚ, ਖਜ਼ਾਨਿਆਂ ਦੇ ਵਿੱਚ ਨਾ ਇਹ ਨਾਮ ਧਨ ਰੂਪੀ ਅੰਮ੍ਰਿਤ ਦਾ ਕੁੰਡ ਬਣਿਆ ਹੋਇਆ, ਟਿਕਿਆ ਹੋਇਆ ਹੈ। ਪਰ ਕਿਸ ਤਰ੍ਹਾਂ ਕਹਿੰਦੇ, ਸਭ ਮਹਿ ਵਸੈ ਪ੍ਰਭ ਏਕੋ ਸੋਏ। ਇੱਕੋ ਪਰਮੇਸ਼ਰ ਜਿਹੜਾ ਸੋਏ, ਉਹਦੀ ਸੋਭਾ ਤਾਂ ਵਸੀ ਹੋਈ ਹੈ, ਪਰ ਪ੍ਰਗਟ ਕਿਸ ਤਰ੍ਹਾਂ ਹੋਵੇ? ਕਹਿੰਦੇ ਗੁਰਮਤੀ ਘੱਟ ਪ੍ਰਗਟ ਹੋਏ। ਜਦੋਂ ਗੁਰੂ ਦੇ ਕੋਲ ਆ ਕੇ ਗੁਰੂ ਦੀ ਮਤ ਨੂੰ ਧਾਰਨ ਕੀਤਾ, ਗੁਰੂ ਕੀ ਮਰਿਆਦਾ ਦੇ ਵਿੱਚ ਜਦੋਂ ਮਨੁੱਖ ਆਉਂਦਾ ਨਾ, ਗੁਰਸਿੱਖ ਗੁਰੂ ਦੀ ਕਰਨੀ ਕਹਿਣੀ ਤੇ ਕਥਨੀ ਬਚਨ ਦੇ ਚੱਲਦਾ ਹੈ, ਸੇਵਾ ਸਿਮਰਨ ਕਰਦਾ ਹੈ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦਾ ਹੈ, ਨਾਮ ਜਪਦਾ ਹੈ, ਗੁਰੂ ਕੀ ਸੰਗਤ ਦੇ ਵਿੱਚ ਆਉਂਦਾ, ਫਿਰ ਮਹਾਰਾਜ ਕਹਿੰਦੇ ਘੱਟ ਪ੍ਰਗਟ ਹੋਏ। ਉਦੋਂ ਫਿਰ ਅੰਦਰੋਂ ਪ੍ਰਗਟ ਹੋ ਜਾਂਦਾ ਹੈ, ਨਹੀਂ ਤਾਂ ਨੱਪਿਆ ਰਹਿੰਦਾ, ਸਮਾਪਿਤ ਰਹਿੰਦਾ ਹੈ, ਕਿਸੇ ਨੂੰ ਪਤਾ ਨਹੀਂ ਲੱਗਦਾ। ਪਰ ਜਦੋਂ ਗੁਰਮਤ ਨੂੰ ਧਾਰਨ ਕਰ ਲਿਆ ਤੇ ਉਦੋਂ ਫਿਰ ਪ੍ਰਗਟ ਹੋ ਜਾਂਦਾ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਹੈ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ। ਕਹਿੰਦੇ ਸਹਿਜੇ ਸੁੱਤੇ ਹੀ ਸਿੱਤ, ਜਿਨ੍ਹਾਂ ਨੇ ਉਸ ਪ੍ਰਭ ਨੂੰ ਜਾਣ ਲਿਆ ਤੇ ਪਛਾਣ ਲਿਆ ਹੈ, ਨਾਨਕ ਨਾਮ ਮਿਲੈ ਮਨ ਮਾਨਿਆ। ਉਹਨਾਂ ਦਾ ਮਹਾਰਾਜ ਕਹਿੰਦੇ ਨਾਮ ਦੇ ਨਾਲ ਫਿਰ ਮਨ ਮਿਲ ਜਾਂਦਾ ਹੈ, ਨਾਮ ਜਪਣ ਦੇ ਵਿੱਚ ਮਨ ਮੰਨ ਜਾਂਦਾ ਹੈ। ਜਿਨ੍ਹਾਂ ਨੇ ਗੁਰੂ ਪਰਮੇਸ਼ਰ ਨੂੰ ਪਛਾਣ ਲਿਆ ਹੈ, ਜਾਣ ਲਿਆ ਹੈ, ਮਰਜ਼ਾਦਾ ਨੂੰ ਧਾਰਨਿਕ ਹੋ ਗਏ ਨੇ, ਨਾਨਕ ਨਾਮ ਮਿਲੇ ਮਨ ਮਾਨੇ, ਉਹਨਾਂ ਦਾ ਜਿਹੜਾ ਫਿਰ ਮਨ ਜਿਹੜਾ ਮੰਨਿਆ ਜਾਂਦਾ ਹੈ ਅਤੇ ਫਿਰ ਉਹਨਾਂ ਨੂੰ ਨਾਮ ਮਿਲੇ, ਨਾਮ ਮਿਲ ਜਾਂਦਾ ਹੈ। ਜਦੋਂ ਨਾਮ ਮਿਲ ਗਿਆ ਤਾਂ ਫਿਰ ਸਾਰੀਆਂ ਪ੍ਰਗਤਾਂ ਆਪ ਹੀ ਮਗਰ ਆ ਜਾਂਦੀਆਂ ਨੇ। ਐਸਾ ਉਪਦੇਸ਼ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ, ਨਾਮ ਦੀ ਮਹਾਨਤਾ, ਗੁਰਬਾਣੀ ਦੀ ਮਹਾਨਤਾ ਸ੍ਰੀ ਮੁਖਵਾਗ ਦੇ ਦੁਆਰਾ ਦਰਸਾਈ ਹੈ। ਸੁਣੀਏ, ਸੁਣ ਕੇ ਮਨ 'ਚ ਵਸਾਈ ਹੈ। ਲੋਕ ਸੁਖੀ ਪਰਲੋਕ ਸੁਹੇਲੇ ਹੋਈਏ, ਗੁਰੂ ਕਾ ਜਸ ਅਗਾਧ ਬੋਧ ਸਮੁੰਦਰ ਦੀ ਨਿਆਈ ਹੈ। ਤੁਸ਼ ਬੁੱਧੀ ਦੇ ਨਾਲ ਬੇਨਤੀਆਂ ਕੀਤੀਆਂ, ਗੁਰੂ ਸਾਹਿਬ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਦੇ ਵਾਸਤੇ ਸਮਤ ਬਖਸ਼ਣੀ ਜੀ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੈ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।